ਤੇ ਵੇਖੋ ਜੇ ਮਾਇਆ ਧਾਰੀ ਹੋਵੇ ਭਾਵੇਂ ਉੱਕਈ ਬੇਵਕੂਫਾਂ ਵਾਲੀ ਗੱਲ ਕਰੇ, ਕਹਿਣਗੇ ਜੀ ਤੁਸੀਂ ਦੱਸੋ ਤੁਹਾਡੀ ਸਲਾਹ ਕੀ ਹੈ, ਤੁਸੀਂ ਸੁਣਾਓ। ਜੇ ਚਾਰ ਪੈਸੇ ਆ ਨਾ ਉਹਦੇ ਕੋਲ, ਮਾਇਆ ਬਹੁਤ ਬਹੁਤ ਮਾਇਆ ਬਹੁਤ, ਤੇ ਬੜੇ ਲੋਕ ਖੁਸ਼ਾਮਦ ਕਰਨ ਵਾਲੇ ਨੇ, ਬੜੀ ਖੁਸ਼ਾਮਦੀ ਕਰਦੇ, ਬੜੇ ਉਹਦੇ ਅੱਗੇ ਹੱਥ ਜੋੜਦੇ, ਇਹਨੂੰ ਅਸੀਂ ਪ੍ਰਧਾਨ ਬਣਾਉਣਾ ਹੈ, ਇਹਨੂੰ ਅਸੀਂ ਅੱਗੇ ਲਾਉਣਾ ਹੈ। ਉਹਨੂੰ ਪਤਾ ਵੀ ਜੇ ਕਿਤੇ ਘੱਟਦਾ ਵੱਧਦਾ ਫਿਰ ਆਪੇ ਪੂਰਾ ਕਰੇਗਾ, ਤਕੜਾ ਬੰਦਾ ਪੈਸੇ ਵਾਲਾ। ਗੁਰਮੁਖੋ ਭਾਵੇਂ ਪਹਿਲੇ ਚਾਰੇ ਗੁਣ ਉਹਦੇ ਕੋਲ ਨਾ ਹੋਣ, ਮਾਇਆ ਬਹੁਤ ਹੋਵੇ, ਬੜੀ ਕਦਰ ਕਰਦਾ ਲੋਕ, ਜਵਾਨਾ ਉਹਦੀ ਬਹੁਤ ਕਦਰ ਕਰਦਾ। ਪਰ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ, ਯਾਦ ਰੱਖਣਾ ਮਾਇਆ ਕੀ ਸੋਭਾ ਚਾਰ ਦਿਹਾੜੇ, ਮਾਇਆ ਦੀ ਸੋਭਾ ਥੋੜਾ ਚਿਰੇ ਜਾਂਦੀ ਬਿਲਮ ਨਾ ਹੋਏ। ਓਏ ਨੋਟਾਂ ਤੇ ਵੋਟਾਂ ਵਾਲਾ ਬੰਦਾ ਲੋਕਾਂ ਦੇ ਸਰੀਰਾਂ ਉੱਤੇ ਰਾਜ ਕਰ ਸਕਦਾ, ਨੋਟਾਂ ਤੇ ਵੋਟਾਂ ਵਾਲਾ ਬੰਦਾ ਲੋਕਾਂ ਦੇ ਤਨ ਉੱਤੇ ਰਾਜ ਕਰ ਸਕਦਾ, ਪਰ ਮਨ ਉੱਤੇ ਰਾਜ ਤੇ ਕਮਾਈਆਂ ਵਾਲੇ ਕਰਦੇ ਨੇ। ਮਨ ਉੱਤੇ ਰਾਜ ਉਹ ਕਰਦਾ ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋਵੇ, ਮਨ ਉੱਤੇ ਰਾਜ ਉਹ ਕਰਦਾ ਜਿਹਦੇ ਤੇ ਰੱਬ ਦਿਆਲ ਹੋ ਜਾਏ, ਜਿਹਨੂੰ ਉਹਦਾ ਥਾਪੜਾ ਮਿਲ ਜਾਏ। ਉਹ ਮਨਾਂ ਤੇ ਉਹ ਦਿਲਾਂ ਤੇ ਰਾਜ ਕਰਦਾ। ਸਾਡੇ ਸਿੱਖ ਧਰਮ ਵਿੱਚ ਬੇਅੰਤ ਐਸੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ। ਅੱਜ ਤੇ ਕੁਰਸੀ ਪਿੱਛੇ ਕਿੰਨਾ ਕਿੰਨਾ ਕੁਝ ਹੋ ਰਿਹਾ, ਕਿੰਨਾ ਕਿੰਨਾ ਝਗੜਾ, ਕਿੰਨਾ ਕਿੰਨਾ ਰੌਲਾ ਪੈ ਰਿਹਾ, ਧਿਆਨ ਦੇਣਾ। ਨਵਾਬ ਕਪੂਰ ਸਿੰਘ ਨੂੰ ਆਉਂਦੇ ਨੇ, ਕਪੂਰ ਸਿੰਘ ਜੀ ਤੁਹਾਨੂੰ ਨਵਾਬ ਬਣਾਉਣਾ ਹੈ, ਆਂਦੇ ਨੇ ਮੈਂ ਨਹੀਂ ਬਣਨਾ, ਮੈਨੂੰ ਨਵਾਬੀ ਦੀ ਲੋੜ ਨਹੀਂ। ਫਿਰ ਆਖਿਆ ਨਹੀਂ ਜੀ ਤੁਹਾਨੂੰ ਨਵਾਬ ਬਣਾਉਣਾ ਹੈ, ਫਿਰ ਉਹ ਆਂਦੇ ਨੇ ਮੈਨੂੰ ਨਵਾਬੀ ਦੀ ਲੋੜ ਨਹੀਂ। ਤੀਜੀ ਵਾਰੀ ਫਿਰ ਆਖਿਆ ਸੰਗਤ ਨੇ ਅਸੀਂ ਤੁਹਾਨੂੰ ਨਵਾਬ ਬਣਾਉਣਾ ਜੀ, ਪੰਥ ਨੂੰ ਨਵਾਬੀ ਮਿਲੀ ਅਸੀਂ ਤੁਹਾਨੂੰ ਦੇਣੀ ਹੈ। ਨਵਾਬ ਕਪੂਰ ਸਿੰਘ ਆਂਦੇ ਨੇ ਬਣਾ ਦਿਓ ਨਵਾਬ, ਬਣਾ ਦਿਓ ਜੇ ਬਣਾਉਣਾ, ਤੁਸੀਂ ਨਹੀਂ ਖਹਿੜਾ ਛੱਡਦੇ, ਜੇ ਨਵਾਬ ਬਣਾਉਣਾ ਤੇ ਬਣਾ ਦਿਓ, ਪਰ ਮੇਰੀ ਇੱਕ ਬੇਨਤੀ ਹੈ। ਕਹਿੰਦੇ ਕੀ? ਕਹਿੰਦੇ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਨਾ, ਇਹ ਸੇਵਾ ਨਾ ਖੋਇਆ ਜੇ ਮੇਰੇ ਤੋਂ। ਨਵਾਬ ਕਪੂਰ ਸਿੰਘ ਕਹਿੰਦੇ ਨੇ ਮੈਂ ਲਿੱਦ ਚੁੱਕਣ ਦੀ ਸੇਵਾ ਕਰਨੀ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਇੱਕ ਭਾਈ ਪਾਰੋ ਨੂੰ ਆਂਦੇ ਨੇ, ਪਾਰੋ ਅਮਰ ਝਾੜੂ ਫੇਰਦਾ ਹੈ ਝਾੜੂ, ਤੇ ਮਹਾਰਾਜ ਕਹਿੰਦੇ ਨੇ ਆ ਝਾੜੂ ਪਾਰੋ ਮੈਨੂੰ ਦੇ ਦੇ, ਉਹ ਤਖਤ ਤੇ ਬਹਿ ਜਾ ਕੇ, ਮੇਰੇ ਵਾਲੇ ਤਖਤ ਤੇ ਤੂੰ ਬਹਿ ਜਾ, ਤੂੰ ਮੈਨੂੰ ਝਾੜੂ ਦੇ ਦੇ। ਆਂਦਾ ਨਾ ਮਹਾਰਾਜ, ਚਲਾਕੀ ਲੱਗੇ ਉਹ ਕਰਨ, ਪਿਆਰ ਚ, ਪਿਆਰ ਵਿੱਚ ਗੁਰਮੁਖੋ, ਪ੍ਰੇਮ ਵਿੱਚ ਨੇਮ ਨਹੀਂ ਹੁੰਦਾ, ਜਾਂ ਇਹ ਕਹਿ ਲਓ ਬਈ ਪਿਆਰ ਵਿੱਚ ਸ਼ਬਦਾਂ ਦਾ ਜਾਲ ਨਹੀਂ ਹੁੰਦਾ, ਪਿਆਰ ਚ। ਮਹਾਰਾਜ ਝਾੜੂ ਤੁਸੀਂ ਆਂਦੇ ਹੋ, ਤਖਤ ਮੇਰਾ ਤਖਤ ਤੂੰ ਲੈ ਲੈ, ਝਾੜੂ ਮੈਨੂੰ ਦੇ ਦੇ। ਕਹਿੰਦਾ ਨਾ ਮਹਾਰਾਜ, ਝਾੜੂ ਵੱਡਾ ਹੈ। ਕਹਿੰਦੇ ਕਿਵੇਂ? ਸੱਚੇ ਪਾਤਸ਼ਾਹ ਉੱਥੇ ਬਹਿ ਕੇ ਤੇ ਹੋ ਸਕਦਾ ਮਾਨ ਆ ਜੇ, ਇੰਨੀਆਂ ਸਾਡੀਆਂ ਕਮਾਈਆਂ ਨਹੀਂ, ਪਰ ਇਹ ਝਾੜੂ ਉਹ ਹੈ ਜਿਹੜਾ ਇਹੋ ਜਿਹੇ ਤਖਤ ਬਖਸ਼ਦਾ ਹੈ। ਇਹ ਵੱਡੇ ਵੱਡੇ ਤਖਤ ਇਸ ਝਾੜੂ ਤੇ ਵਿੱਚੋਂ ਨਿਕਲਦੇ ਨੇ, ਇਹ ਵੱਡੀਆਂ ਵੱਡੀਆਂ ਦਾਤਾਂ ਇੱਥੋਂ ਨਿਕਲਦੀਆਂ ਨੇ। ਗੁਰਸਿੱਖਾਂ ਦੀਆਂ ਬੜੀਆਂ ਬੜੀਆਂ ਕਮਾਈਆਂ ਸਨ। ਜਬਲਾ ਖਾਲਸਾ ਰਹੇ ਨਿਆਰਾ, ਨਿਆਰਾ ਖਾਲਸਾ ਰਵੇ, ਫਿਰ ਸਤਿਗੁਰੂ ਆਪਣਾ ਤੇਜ ਆਪਣੇ ਖਾਲਸੇ ਨੂੰ ਦਿੰਦੇ ਨੇ। ਦੁਨੀਆਂ ਦੀ ਕੋਈ ਤਾਕਤ ਉਹ ਸਿੱਖ ਦਾ ਮੁਕਾਬਲਾ ਨਹੀਂ ਕਰ ਸਕਦੀ। ਜਿਨ੍ਹਾਂ ਦੇ ਕੋਲ ਕਮਾਈ ਹੈ, ਜਿਨ੍ਹਾਂ ਕੋਲ ਸਤਿਗੁਰ ਦਾ ਤੇਜ ਹੈ, ਧਿਆਨ ਦਿਓ। ਅੰਮ੍ਰਿਤਸਰ ਸਾਹਿਬ ਵਿੱਚ ਇੱਕ ਫਕੀਰ ਰਹਿੰਦਾ ਸੀ, ਥੋੜਾ ਜਿਹਾ ਚਿਰ ਜਪ ਤਪ ਕਰਕੇ ਤੇ ਰਿੱਧੀਆਂ ਸਿੱਧੀਆਂ ਉਹਨੇ ਵਸ ਚ ਕਰ ਲਈਆਂ। ਰਿੱਧੀਆਂ ਸਿੱਧੀਆਂ ਹੋਣ ਕਰਕੇ ਤੇ ਲੋਕਾਂ ਦੇ ਉੱਤੇ ਉਹਨੇ ਆਪਣਾ ਐਸਾ ਪ੍ਰਭਾਵ ਪਾਇਆ ਹੋਇਆ ਸੀ ਕਿ ਉਹ ਜਿਹੜੇ ਘਰ ਚ ਜਾਇਆ ਕਰੇ ਆਪਣਾ ਕਮੰਡਲ ਅੱਗੇ ਕਰ ਦਿਆ ਕਰੇ ਠੂਠਾ। ਕਮੰਡਲ ਉਹ ਕਮੰਡਲ ਅੱਗੇ ਕਰਕੇ ਆਖਿਆ ਕਰੇ, ਇਹ ਕਮੰਡਲ ਵਿੱਚ ਪ੍ਰਸ਼ਾਦਾ ਪਾ ਦਿਓ, ਸਬਜ਼ੀ ਪਾ ਦਿਓ, ਚੌਲ ਪਾ ਦਿਓ। ਜਿਹੜੇ ਘਰ ਚ ਜਾਣਾ ਲੋਕਾਂ ਨੇ ਉਹ ਕਮੰਡਲ ਵਿੱਚ ਸਬਜ਼ੀ ਪਾਉਣੀ, ਦਾਲ ਪਾਉਣੀ, ਪਰ ਕਰਾਮਾਤੀ ਸੀ ਕਮੰਡਲ ਭਰਦਾ ਨਹੀਂ ਸੀ ਉਹਦਾ, ਬਾਲਟੀਆਂ ਵੀ ਉਹਦੇ ਵਿੱਚ ਉਲਟਾਈ ਜਾਂਦੇ ਸੀ, ਉਹ ਕਮੰਡਲ ਫਿਰ ਊਣਾ ਹੀ ਰਹਿੰਦਾ ਸੀ, ਭਰਦਾ ਨਹੀਂ ਸੀ। ਜਦੋਂ ਕਮੰਡਲ ਭਰਨਾ ਨਾ ਤੇ ਲੋਕਾਂ ਨੇ ਉਹਨੂੰ ਮੱਥੇ ਟੇਕਣਾ, ਉਹਦੀ ਪੂਜਾ ਹੋਣੀ। ਸੰਗਤ ਜੀ ਪੰਜ ਪਿਆਰੇ ਇਧਰਲੇ ਪਾਸੇ ਆ ਰਹੇ ਨੇ, ਉਹਨਾਂ ਨੇ ਫਿਰ ਸੰਗਤ ਵਿੱਚ ਆਉਣਾ ਹੈ। ਇਹ ਜਿਹੜਾ ਵਿਚਾਲੇ ਰਾਹ ਬਣਿਆ, ਮੇਰੀ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪੰਜ ਪਿਆਰੇ ਸਟੇਜ ਤੇ ਆਉਣਗੇ, ਕਿਸੇ ਨੇ ਖੜੇ ਨਹੀਂ ਹੋਣਾ। ਸਾਰੇ ਪੜ੍ਹੇ ਲਿਖੇ ਹੋ, ਸਿਆਣੇ ਹੋ, ਸੂਝਵਾਨ ਹੋ, ਇਕੱਠ ਬਹੁਤ ਜ਼ਿਆਦਾ ਹੈ, ਜੇ ਵਿੱਚ ਰੌਲਾ ਪਾਓਗੇ ਜਾਂ ਦੌੜ ਦੌੜ ਕੇ ਅੱਗੇ ਵੇਖਾਂਗੇ ਫਿਰ ਚੰਗਾ ਨਹੀਂ ਲੱਗਣਾ। ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਭਾਵੇਂ ਕੋਈ ਪਿੱਛੇ ਬੈਠਾ ਹੈ, ਭਾਵੇਂ ਕੋਈ ਅੱਗੇ ਬੈਠਾ ਹੈ। ਉਹ ਸੰਗਤਾਂ ਆ ਰਹੀਆਂ ਨੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤੇ ਨਾਲ ਪੰਜ ਪਿਆਰੇ ਆ ਰਹੇ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਾਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਿਆ, ਸਤਿਗੁਰੂ ਤੁਸੀਂ ਸਰੀਰ ਕਰਕੇ ਚਲੇ ਜਾਓਗੇ, ਤੁਹਾਡੇ ਦਰਸ਼ਨ ਕਿਵੇਂ ਹੋਣਗੇ? ਤੇ ਸਤਿਗੁਰੂ ਆਂਦੇ ਨੇ, ਜਿਨ੍ਹੇ ਮੇਰੀ ਆਤਮਾ ਦੇ ਦਰਸ਼ਨ ਕਰਨੇ ਨੇ, ਗੁਰੂ ਗ੍ਰੰਥ ਦੇ ਦਰਸ਼ਨ ਕਰਿਓ, ਤੇ ਜਿਨ੍ਹੇ ਮੇਰੇ ਸਰੀਰ ਦੇ ਦਰਸ਼ਨ ਕਰਨੇ ਨੇ, ਗੁਰੂ ਪੰਥ ਦੇ ਦਰਸ਼ਨ ਕਰਿਓ। ਪੰਜਾਂ ਪਿਆਰਿਆਂ ਦੇ ਵਿੱਚੋਂ ਤੁਹਾਨੂੰ ਮੇਰੇ ਦਰਸ਼ਨ ਹੋਣਗੇ। ਸੋ ਪੰਜ ਪਿਆਰੇ ਗੁਰੂ ਰੂਪ ਪੰਥ ਖਾਲਸਾ ਉਹ ਸਟੇਜ ਤੇ ਆ ਰਹੇ ਆ, ਤੇ ਉਹ ਸੰਗਤਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਆ ਕੇ ਸਟੇਜ ਤੇ ਪੰਜਾਂ ਪਿਆਰਿਆਂ ਨੇ ਬਹਿਣਾ ਹੈ। ਆਪਾਂ ਸਾਰੇ ਉਹਨਾਂ ਦੇ ਦਰਸ਼ਨ ਕਰਾਂਗੇ, ਪਰ ਇਹ ਆਪ ਜੀ ਦੇ ਚਰਨਾਂ 'ਚ, ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਖੜੇ ਨਾ ਹੋਇਓ, ਇਸੇ ਤਰ੍ਹਾਂ ਬੈਠ ਕੇ ਪਿਆਰ ਨਾਲ ਸਾਰੇ ਦਰਸ਼ਨ ਕਰਿਓ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਉਂਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੋ ਮੈਂ ਕਰੋ ਨਿਵਾਸ। ਖਾਲਸਾ ਮੇਰਾ ਖਾਸ ਰੂਪ ਹੈ, ਖਾਲਸੇ ਦੇ ਵਿੱਚ ਮੈਂ ਵਸਦਾ। ਸਿੱਖੋ ਜੇ ਤੁਸੀਂ ਮੇਰੇ ਦਰਸ਼ਨ ਕਰਨੇ ਹੋਇਆ ਕਰਨਗੇ, ਪੰਜ ਪਿਆਰੇ ਤਿਆਰ ਬਰ ਤਿਆਰ ਸਿੰਘ ਉਹਨਾਂ ਦੇ ਦਰਸ਼ਨ ਕਰਿਆ ਕਰਿਓ, ਤੁਹਾਨੂੰ ਉਹਨਾਂ ਵਿੱਚੋਂ ਮੇਰੇ ਦਰਸ਼ਨ ਹੋਣਗੇ।
ਜਿੰਨੇ ਕਰਨੇ ਨੇ ਦਿਦਾਰੇ ਮੇਰੇ, ਦਰਸ਼ਨ ਕਰਿਓ ਖਾਲਸੇ ਦਾ, ਜਿੰਨੇ ਕਰਨੇ ਨੇ ਦਿਦਾਰੇ ਮੇਰੇ, ਦਰਸ਼ਨ ਕਰਿਓ ਖਾਲਸੇ ਦਾ। ਮੇਰੇ ਜੀ ਦਰਸ਼ਨ ਕਰਿਓ
ਗੱਜ ਕੇ, ਵਾਹ
ਦਰਸ਼ਨ ਕਰਿਓ ਖਾਲਸੇ।
ਛੱਕ ਕੇ ਆਏ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਜਿਹੜਾ ਰਾਹ ਬਣਿਆ ਰਸਤੇ 'ਚ ਹੀ ਬਹਿ ਜਾਓ। ਸਾਰੇ ਸੇਵਾਦਾਰ ਵੀ ਬੈਠੋ, ਖੜੇ ਨਾ ਹੋਵੋ, ਕਿਰਪਾ ਕਰਕੇ ਜਿੱਥੇ ਜਿੱਥੇ ਖਲੋਤੇ ਹੋ ਬੈਠਣ ਦੀ ਕਿਰਪਾਲਤਾ ਕਰੋ।
ਦੁਨੀਆ ਤੋਂ ਸ਼ਾਨ ਵੱਖਰੀ, ਤੇਰੇ ਖਾਲਸੇ ਦਾ ਤੇਜ ਨਿਆਰਾ, ਦੁਨੀਆ ਤੋਂ ਸ਼ਾਨ ਵੱਖਰੀ,
ਤੇਰੇ ਖਾਲਸੇ ਦਾ ਤੇਜ ਨਿਆਰਾ, ਦੁਨੀਆ ਤੋਂ ਸ਼ਾਨ ਵੱਖਰੀ, ਤੇਰੇ ਖਾਲਸੇ ਦਾ ਤੇਜ ਨਿਆਰਾ, ਦੁਨੀਆ ਤੋਂ ਸ਼ਾਨ ਵੱਖਰੀ।
ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਮਤ ਦਾ ਸਦਕਾ ਛੇ ਸੌ ਅਠਾਨਵੇਂ ਦੋ ਘੱਟ ਸੱਤ ਸੌ ਪ੍ਰਾਣੀ ਗੁਰੂ ਕੇ ਜਹਾਜ਼ ਚੜ੍ਹੇ। ਭੈਣਾਂ ਨੂੰ ਸਭ ਨੂੰ ਬੇਨਤੀ ਹੈ ਪਿਆਰ ਨਾਲ ਬੈਠੋ। ਪਿਆਰਿਓ ਧਿਆਨ ਦਿਓ, ਜੈਕਾਰਾ ਇੱਕ ਚੜ੍ਹਦੀ ਕਲਾ ਦਾ ਇੱਕ ਖੁਸ਼ੀ ਦਾ ਪ੍ਰਤੀਕ। ਬਾਹਾਂ ਖੜੀਆਂ ਕਰਨੀਆਂ ਇਹ ਵੀ ਇੱਕ ਖੁਸ਼ੀ ਦਾ ਇਜ਼ਹਾਰ ਹੈ। ਦੋ ਦੋ ਸਾਲਾਂ ਦੇ ਬੱਚੇ ਮੈਂ ਵੇਖਿਆ, ਦੋ ਦੋ ਸਾਲਾਂ ਦੇ ਜੇ ਕੋਈ ਜਕਾਰਾ ਲਾਏ ਤੇ ਬਾਹਾਂ ਖੜੀਆਂ ਕਰ ਦਿੰਦੇ। ਨਿੱਕੇ ਨਿੱਕੇ ਬੱਚਿਆਂ ਨੂੰ ਵੀ ਲਗਨ ਹੈ। ਇਹ ਕੋਈ ਹੁਣ ਜ਼ਿੰਦਾਬਾਦ ਮੁਰਦਾਬਾਦ ਤੇ ਹੋਰ ਵੀ ਹੁੰਦੀ ਹੈ ਕਾਨਫਰੰਸਾਂ 'ਚ, ਪਰ ਇਹ ਸੰਗਤ ਵਿੱਚ ਜਕਾਰੇ ਲੱਗਦੇ ਨੇ ਤੇ ਬਾਹਾਂ ਖੜੀਆਂ ਕੀਤੀਆਂ ਜਾਂਦੀਆਂ ਨੇ ਕੇਵਲ ਤੇ ਕੇਵਲ ਅੰਮ੍ਰਿਤ ਸੰਚਾਰ ਦੀ ਤੇ ਸਮਾਗਮ ਦੀ ਖੁਸ਼ੀ ਵਿੱਚ, ਨਾ ਕਿ ਨਾ ਨੋਟਾਂ ਵਾਸਤੇ ਨਾ ਵੋਟਾਂ ਵਾਸਤੇ। ਇਹਦੇ ਨਾਲ ਟੁੱਟਿਆ ਹੋਇਆ ਪਰਿਵਾਰ ਫਿਰ ਜੁੜਦਾ ਹੈ। ਬੜੇ ਨੌਜਵਾਨ ਇਹ ਚੜ੍ਹਦੀ ਕਲਾ ਨੂੰ ਵੇਖ ਕੇ ਦਾੜੀਆਂ ਰੱਖ ਲੈਂਦੇ ਨੇ, ਬਾਹਰਲਿਆਂ ਦੇਸ਼ਾਂ 'ਚ ਬੈਠੇ ਤੁਹਾਡੀਆਂ ਸੀਡੀਆਂ ਵਹਿੰਦੇ ਨੇ ਨਾ ਜਦੋਂ ਸੰਗਤ ਦੀਆਂ, ਐਡਾ ਵੱਡਾ ਇਕੱਠ, ਇੰਨੀਆਂ ਬਾਹਾਂ ਖੜੀਆਂ, ਤੇ ਉਹ ਉੱਥੇ ਬੈਠੇ ਹੀ ਸੋਚਦੇ ਆ ਉਹ ਅਸੀਂ ਆਪਣੇ ਪਰਿਵਾਰ ਨਾਲੋਂ ਟੁੱਟ ਗਏ ਹਾਂ, ਚਲੋ ਅਸੀਂ ਵੀ ਹੁਣ ਦਾੜੀਆਂ ਰੱਖੀਏ। ਇਹਦੇ ਨਾਲ ਇੱਕ ਮੈਨੂੰ ਕਈ ਆਉਂਦੇ ਨੇ ਨਾ ਵੀ ਬਾਹਾਂ ਖੜੀਆਂ ਦਾ ਕੀ ਮਤਲਬ ਹੈ, ਮੈਂ ਤਾਂ ਸਪਸ਼ਟ ਕੀਤਾ ਨਗਰ ਕੀਰਤਨ ਦਾ ਕੀ ਮਤਲਬ ਹੈ ਦੱਸੋ, ਕਾਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਾਰ ਨੂੰ ਸੜਕਾਂ ਤੇ ਲੈ ਕੇ ਜਾਂਦੇ ਹਾਂ, ਮਿੱਟੀ ਵੀ ਪੈਂਦੀ ਉੱਤੇ, ਘੱਟਾ ਵੀ ਪੈਂਦਾ, ਅਸੀਂ ਸੜਕਾਂ ਤੇ ਕਾਹਦੇ ਵਾਸਤੇ ਲੈ ਕੇ ਜਾਂਦੇ ਹਾਂ, ਗਲੀਆਂ 'ਚ ਮਾਇਆ ਇਕੱਠੀ ਕਰਨ। ਨਗਰ ਕੀਰਤਨ ਦਾ ਅਰਥ ਕੀ ਹੈ, ਜਲਾਓ, ਜਿਹੜਾ ਵਿਗੜ ਕੇ ਬਣ ਗਿਆ ਜਲੂਸ। ਕਈ ਕਹਿਣਗੇ ਸਾਡੇ ਉੱਥੇ ਪਾਲਕੀ ਸਾਹਿਬ ਹੈ, ਬਾਬਾ ਜੀ ਪਾਲਕੀ ਸਾਹਿਬ ਲਿਜਾਣੀ ਹੈ, ਕਿਉਂ? ਬਾਬੇ ਨਾਨਕ ਦਾ ਜਨਮ ਦਿਹਾੜਾ, ਕਹਿੰਦੇ ਉਹਦਾ ਜਲੂਸ ਕੱਢਣਾ। ਵੇਖੋ ਵਿਗੜ ਗਿਆ ਸ਼ਬਦ ਹੈ ਆ ਜਲਾਓ, ਪ੍ਰਦਰਸ਼ਨੀ। ਬੱਚੇ ਅੱਗੇ ਹੁੰਦੇ ਆ, ਫਿਰ ਨਗਰ ਕੀਰਤਨ ਦੇ ਪੰਜ ਪਿਆਰੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਗਤਾਂ ਕੀਰਤਨ, ਵੀ ਜਿੱਥੋਂ ਜਿੱਥੋਂ ਨਗਰ ਕੀਰਤਨ ਲੰਘੇ ਇੱਕ ਪ੍ਰਚਾਰ ਦਾ ਢੰਗ ਹੈ। ਦੀਵਾਨ ਹੈ, ਕੀਰਤਨ ਸਮਾਗਮ ਹੈ, ਨਗਰ ਕੀਰਤਨ ਹੈ, ਇੱਕ ਪ੍ਰਚਾਰ, ਪਰ ਪ੍ਰਚਾਰ ਦਾ ਢੰਗ ਜਿਹੜਾ ਅਨੋਖਾ ਹੈ, ਅਨੋਖਾ ਢੰਗ। ਨਗਰ ਕੀਰਤਨ ਦਾ ਅਰਥ ਹੈ ਪ੍ਰਚਾਰ, ਤੇ ਬਾਹਾਂ ਖੜੀਆਂ ਜਿਹੜੀਆਂ ਆਪਾਂ ਕਰਨੇ ਆ ਇਹਦਾ ਅਰਥ ਵੀ ਪ੍ਰਚਾਰ ਹੀ ਆ। ਇਹ ਕੋਈ ਵੋਟਾਂ ਵਾਸਤੇ ਥੋੜਾ ਬਾਹਾਂ ਖੜੀਆਂ ਕਰਨੇ ਆ ਆਪਾਂ, ਇਹ ਸਿਰਫ ਤੇ ਸਿਰਫ ਕਿ ਜਿਹੜੇ ਸਾਡੇ ਟੁੱਟ ਚੁੱਕੇ ਨੌਜਵਾਨ ਨੇ ਉਹ ਵੇਖਣ ਕਿੱਡੀ ਜਾਗਰਤੀ ਹੈ। ਨਿੱਕੇ ਨਿੱਕੇ ਬੱਚਿਆਂ ਨੂੰ ਯਾਦ ਰਹੇਗਾ, ਹਰ ਜੀਵਨ ਵਿੱਚ ਇਤਿਹਾਸ ਬਣਦਾ ਸਾਡਾ। ਨਿੱਕੇ ਨਿੱਕੇ ਪਿੰਡ, ਪਿੰਡ ਵਿੱਚ ਲੱਖ ਦਾ ਇਕੱਠ, ਉੱਥੇ ਅੰਮ੍ਰਿਤ ਸੰਚਾਰ, ਬੱਚਿਆਂ ਨੂੰ ਵੀ ਯਾਦ ਰਹਿਣਾ ਜਿੰਨਾ ਚਿਰ ਰਹਿਣਗੇ ਵੀ ਸਾਡੇ ਉੱਥੇ ਸਮਾਗਮ ਹੋਇਆ, ਇੰਨੀ ਸੰਗਤ ਮੈਂ ਵੀ ਵਿੱਚ ਬੈਠਾ ਸੀ। ਇੱਕ ਜਾਗਰਤੀ ਵਾਸਤੇ ਆ, ਇੱਕ ਹਲੂਣਾ ਪਿਆ ਲਿਓ, ਤਾਂ ਕਰਕੇ ਬਾਹਾਂ ਖੜੀਆਂ ਕਰੀ ਦੀਆਂ ਨੇ। ਜੈਕਾਰਾ ਹੁੰਦਾ ਖੁਸ਼ੀ ਦਾ ਪ੍ਰਤੀਕ ਕਿ ਮੈਨੂੰ ਖੁਸ਼ੀ ਹੈ ਸਮਾਗਮ ਦੀ ਤੇ ਅੰਮ੍ਰਿਤ ਸੰਚਾਰ ਦੀ। ਤੇ ਜੇ ਸਾਰੇ ਜਕਾਰੇ ਲਾਉਣ ਤੇ ਹਿਸਾਬ ਲਾ ਲਓ ਕਿੰਨਾ ਟਾਈਮ ਲੱਗੇਗਾ, ਇਸ ਕਰਕੇ ਜਕਾਰੇ ਸਟੇਜ ਵੱਲੋਂ ਲੱਗ ਜਾਂਦੇ ਨੇ, ਬਾਕੀ ਸਾਰੇ ਬਾਹਾਂ ਖੜੀਆਂ ਕਰਕੇ ਹੀ ਇਜ਼ਹਾਰ ਕਰਦੇ ਨੇ ਵੀ ਸਾਨੂੰ ਚਾਹੇ ਗੁਰੂ ਗੋਬਿੰਦ ਸਿੰਘ ਜੀ, ਤੇਰਾ ਪਰਿਵਾਰ, ਤੇਰੇ ਪਰਿਵਾਰ ਵਿੱਚ ਵਾਧਾ ਹੋਇਆ, ਤੇਰੇ ਪਰਿਵਾਰ ਦੇ ਮੈਂਬਰ ਵਧੇ ਨੇ, ਸਾਨੂੰ ਇਹ ਚਾਹੇ, ਇਸੇ ਕਰਕੇ ਬਾਹਾਂ ਖੜੀਆਂ ਕਰੀ ਦੀਆਂ ਨੇ, ਇਹਦਾ ਹੋਰ ਕੋਈ ਅਰਥ ਨਹੀਂ। ਤੇ ਹੁਣ ਆਪ ਜੀ ਦੇ ਚਰਨਾਂ 'ਚ ਵੀ ਅਰਜ਼ ਕਰਾਂਗਾ ਕਿ ਜਿਵੇਂ ਜਕਾਰੇ ਲੱਗਣਗੇ ਸਾਰੇ ਬਾਹਾਂ ਖੜੀਆਂ ਕਰਿਓ, ਭੈਣਾਂ ਵੀ, ਵੀਰ ਭਰਾ ਵੀ। ਉਹ ਨਹੀਂ ਕਰੇਗਾ ਜਿਹਨੂੰ ਖੁਸ਼ੀ ਨਹੀਂ ਹੋਣੀ, ਤੇ ਜਿਹਨੂੰ ਜ਼ਰੂਰ ਖੁਸ਼ੀ ਹੋਏਗੀ ਉਹ ਜ਼ਰੂਰ ਬਾਹਾਂ ਖੜੀਆਂ ਕਰਨਗੇ। ਖੁਸ਼ੀ ਦਾ ਪ੍ਰਗਟਾਵਾ ਸੰਗਤ ਵਿੱਚ ਜਕਾਰਿਆਂ ਨਾਲ ਕੀਤਾ ਜਾ ਸਕਦਾ। ਸਾਰੀ ਸੰਗਤ ਨੂੰ ਬੇਨਤੀ ਹੈ, ਭਾਵੇਂ ਕੋਈ ਸਟੇਜ ਤੇ ਬੈਠਾ, ਭਾਵੇਂ ਕੋਈ ਥੱਲੇ ਵੇ, ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨਾਲ ਪਿਆਰ ਕਰਦੇ ਹੋ, ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਬੈਠੀ ਸੰਗਤ ਦਾ ਚਾਅ ਹੈ ਨਾ, ਅੰਮ੍ਰਿਤ ਸੰਚਾਰ ਦੀ ਖੁਸ਼ੀ ਹੈ, ਫਿਰ ਸਾਰੇ ਬਾਹਾਂ ਖੜੀਆਂ ਕਰਿਓ, ਪਤਾ ਲੱਗੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਜੁੜਿਆ ਬੈਠਾ ਹੈ। ਸਾਰੇ ਕਿਰਪਾ ਕਰਿਓ ਪਿਆਰਿਓ, ਸਾਰੇ ਬਾਹਾਂ ਖੜੀਆਂ ਕਰਿਓ।
ਬੋਲੋ ਹਾਂ।
ਜਿਹੜਾ ਨਾ ਨਾ ਕਰੇਗਾ ਉਹਨੂੰ ਚੰਗੀ ਤਰ੍ਹਾਂ ਖਿੱਚ ਲਿਓ ਨੇੜੇ, ਉਹਦਾ ਪਤਾ ਤੇ ਲੱਗੇਗਾ ਵੀ ਇਹ ਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕਿੰਨੀਆਂ ਸੰਗਤਾਂ ਮਹਾਰਾਜ ਦੇ ਚਰਨਾਂ 'ਚ ਜੁੜੀਆਂ ਨੇ। ਅਰਦਾਸ ਕਰਿਓ ਸੱਚੇ ਪਾਤਸ਼ਾਹ ਇੱਕ ਦਿਨ ਐਸਾ ਆਵੇ ਜਿੱਧਰ ਵੇਖੀ ਅੰਮ੍ਰਿਤਧਾਰੀ ਹੀ ਅੰਮ੍ਰਿਤਧਾਰੀ ਨਜ਼ਰ ਆਉਣ।
ਹੋ ਰਹੀ ਹੈ ਤੇਰੀ ਜੈ ਜੈ ਕਾਰ, ਹੋ ਰਹੀ ਹੈ
ਸੋਈ
ਮਹਿਲਾਂ ਨੇ ਫੁੱਲ ਵਰਸਾਏ ਪਰੀਆਂ ਨੇ ਮੰਗਣ ਗਾਏ ਤੇਰੀ ਜੈ ਜੈਕਾਰ ਹੋ ਰਹੀ ਹੈ ਪਾਤਸ਼ਾਹ ਮਿਹਰ ਕਰਨ ਇਸੇ ਤਰ੍ਹਾਂ ਪੰਥ ਦੀ ਜੈ ਜੈਕਾਰ ਇਸੇ ਤਰ੍ਹਾਂ ਇਹ ਜੈਕਾਰੇ ਲੱਗਦੇ ਰਹਿਣ ਅਰਦਾਸ ਕਰਨੀ ਵੱਡੇ ਵੱਡੇ ਪੰਡਾਲ ਛੋਟੇ ਪੈ ਜਾਣ ਵੱਡੇ ਵੱਡੇ ਗੁਰਦੁਆਰੇ ਬਣੇ ਹੋਏ ਇਮਾਰਤਾਂ ਛੋਟੀਆਂ ਪੈ ਜਾਣ ਸਤਿਗੁਰ ਦਾ ਪਰਿਵਾਰ ਏਡਾ ਵੱਡਾ ਹੋ ਜਾਵੇ ਆਓ ਮਹਾਰਾਜ ਨੇ ਕਿਰਪਾ ਕੀਤੀ ਹੈ ਸਤਿਗੁਰ ਦੇ ਚਰਨਾਂ ਨਾਲ ਪ੍ਰੀਤ ਜੁੜੀ ਹੈ ਕੱਲ ਅਰਜ ਕੀਤੀ ਸੀ ਪ੍ਰੀਤ ਕੀ ਹੁੰਦੀ ਹੈ ਪ੍ਰੀਤ ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਪ੍ਰੀਤ ਕੀ ਹੈ ਤੇ ਗੁਰਮੁਖੋ ਦਾਸ ਨੇ ਪੰਜ ਗੁਣ ਅਰਜ ਕੀਤੇ ਨੇ ਨਾ ਕਿਸੇ ਬੰਦੇ ਚ ਹੋਣ ਤੇ ਸਤਿਗੁਰੂ ਕਹਿੰਦੇ ਨੇ ਪੰਜ ਗੁਣ ਬਹੁਤ ਘੱਟ ਬੰਦਿਆਂ ਚ ਹੁੰਦੇ ਨੇ ਰਾਵਣ ਵਿੱਚ ਪੰਜੇ ਹੀ ਸਨ ਬੜਾ ਹੀ ਸੋਹਣਾ ਸੀ ਉੱਚੀ ਕੁੱਲ ਵਿੱਚ ਜਨਮ ਲਿਆ ਸੀ ਚਤਰ ਬੜਾ ਸੀ ਚਤਰ ਵੀ ਉਹਦੇ ਵਰਗਾ ਕੋਈ ਨਹੀਂ ਸੀ ਮਾਤਾ ਸੀਤਾ ਨੂੰ ਲੈ ਜਾਣਾ ਇਹ ਛੋਟੀ ਜਿਹੀ ਗੱਲ ਸੀ ਚਤਰ ਬੜਾ ਸੀ ਤੇ ਮੁੱਖ ਗਿਆਨੀ ਏਡਾ ਸੀ ਚਾਰ ਵੇਦ ਉਹਨੂੰ ਮੂੰਹ ਜ਼ਬਾਨੀ ਯਾਦ ਸਨ ਤੇ ਮਾਇਆ ਉਹਦੇ ਕੋਲ ਪੰਜਵਾਂ ਗੁਣ ਧਨਵੰਤ ਮਾਇਆ ਇੰਨੀ ਸੀ ਕਿ ਕਿਸੇ ਦੇ ਤੇ ਬਰਤਨ ਸੋਨੇ ਦੇ ਜਾਂ ਘੋੜਿਆਂ ਦੀਆਂ ਕਾਠੀਆਂ ਸੋਨੇ ਦੀਆਂ ਜਿਹੜਾ ਰਾਵਣ ਸੀ ਉਹਦੀ ਸਾਰੀ ਲੰਕਾ ਹੀ ਸੋਨੇ ਦੀ ਸੀ ਇੰਨੀ ਮਾਇਆ ਸੀ ਵੇਖੋ ਪੰਜ ਗੁਣ ਸਨ ਲੰਕਾ ਉੱਡ ਗਈ ਬਰੋਲੇ ਬਣ ਕੇ ਸੋਨੇ ਦੇ ਮੰਦਰਾਂ ਦੀ ਕਿੱਧਰ ਗਈ ਕਾਰਨ ਕੀ ਹੈ ਕਿਸੇ ਕੋਲ ਪੰਜ ਗੁਣ ਆ ਜਾਣ ਪਰ ਜੇ ਛੇਵਾਂ ਨਾ ਨਾ ਆਵੇ ਕੋਈ ਕਦਰ ਨਹੀਂ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਪੰਜ ਛੇਵਾਂ ਕੀ ਮ੍ਰਿਤਕ ਕਹੀਐ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਮੁਰਦਾ ਹੈ ਉਹ ਜਿਉਂਦਾ ਮੁਰਦਾ ਹੈ ਜਿਹਦੀ ਪ੍ਰੀਤੀ ਵਾਹਿਗੁਰੂ ਨਾਲ ਨਹੀਂ ਜਿਹਦੀ ਪ੍ਰੀਤ ਸਤਿਗੁਰ ਦੇ ਚਰਨਾਂ ਨਾਲ ਨਹੀਂ ਨਾ ਜੁੜੀ ਉਹ ਜਿਉਂਦਾ ਮੁਰਦਾ ਹੈ ਤੇ ਰਾਵਣ ਕੀ ਲੈ ਗਿਆ ਰਾਖ ਉੱਡ ਗਈ ਬਰੋਲੇ ਬਣ ਕੇ ਸੋਨੇ ਦੇ ਮੰਦਰ ਕਿੱਧਰ ਗਏ ਸੋਨੇ ਦੇ ਆ ਮੰਦਰਾਂ ਦੀ ਰਾਖ ਉੱਡ ਗਈ ਬਰੋਲੇ ਬਣ ਕੇ ਸੋਨੇ ਦੇ ਆ ਮੰਦਰਾਂ ਦੀ ਉੱਡ ਗਈ ਬਰੋਲੇ ਬਣ ਕੇ ਸੋਨੇ ਦੇ ਆ ਮੰਦਰਾਂ ਦੀ ਗੱਜ ਕੇ ਅੱਜ ਕੇ ਵਾਹ 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 ਦੀਵਾ ਬੱਤੀ ਨਾ ਜਗੇ ਘਰ ਤੇਰੇ ਕਹਿੰਦੇ ਨੇ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੈ ਰਾਵਣ ਘਰ ਦੀ ਆ ਨਾ ਬਾਤੀ ਇੱਕ ਲੱਖ ਪੁੱਤਰ ਸੀ ਤੇ ਸਵਾ ਲੱਖ ਪੋਤਰਾ ਸੀ ਰਾਵਣ ਦਾ ਘਰ ਦੀ ਕੋਈ ਫੌਜ ਸੀ ਪਰ ਕਿੱਥੇ ਗਿਆ ਦੀਵਾ ਬੱਤੀ ਨਾ ਜਗੇ ਘਰ ਤੇਰੇ ਓਏ ਪੁੱਤਰਾਂ ਦੀ ਫੌਜ ਵਾਲਿਆ ਦੀਵਾ ਬੱਤੀ ਨਾ ਜਗੇ ਘਰ ਤੇਰੇ ਪੁੱਤਰਾਂ ਦੀ ਫੌਜ ਵਾਲਿਆ ਗੱਜ ਕੇ ਵਾਹ ਯਾਰੇ ਜੀ ਪੁੱਤਰਾਂ ਦੀ सवा लख नाती तह रावण घर दिया ना बाती पंज गुण सन पर जे छेवा गुण ना आया ते मृतक कही है नानका जय प्रीत नहीं भगवंत साडे च ते एक गुण आ जाए बड़े सोहने होइए ते आकड़ नहीं चुकी जंदी मेरे अर्गा कोई नहीं पर इस शरीर ने एक दिन राख बन जाना एहो तन होएगो भस्म की ढेरी एक दिन राख बन जाना ते सात संग जी प्रीत अपने गुरु दे चरणा नाल होवे मान मार जांदा मान कुर्सी नहीं माड़ी कुर्सी दा मान माड़ा माया नहीं माड़ी माया नहीं माड़ी माया दा मान कर लेना माड़ा कोठियां नहीं माड़ियां कोठियां दा मान कर लेना माड़ा हमें डोबदी सानू हमेशा ते ध्यान देना फकीर ने बंदगी ते कीती ते बंदगी ते मान कर बैठा मेरे अर्गा कोई नहीं रिति सिद्धि माड़ी जी बस च आ गई हाथ च कमंडल चुकी फिरदा रहिंदा है भरो इनू जेड़े घर जाना कमंडल भरो कमंडल भरना ना लोगों ने आखना बाबा कमाई वाला मत्था टेकना बड़ी पूजा उहदी हुंदी है लोग उहदी बड़ी जय जयकार करदे ने कोई उहनू जित नहीं सकदा सब डरदे ने भी इहदा कमंडल नहीं भर सकदा कोई हंकारिया होया गुरु रामदास साहब दे दरबार जा गया अमृतसर सिफती दा घर गुरु अर्जन दे मरदा सिख भाई सालो झाड़ू दी सेवा करदा हुंदा सी ते साध संग जी आंदे ने जदों अमृतसर आया ना ते आंदा भी गल सुनो अगे ते बड़े हराए ने अज आ गुरु दे सिखां नूं वी हरा देना लंगर च कमंडल रख के बह गया कहिंदा कमंडल भरना नहीं फिर पता लगू वड्डा गुरु बनिया फिरदा लोग मत्थे टेकदे ने आ के कहिंदा हुण पता लगना है कमंडल लै के ते लंगर च बह गया लांगरी हत्थां पैरां दी पै गई सारिआं नूं इह बह गया इहदा कमंडल भरना नहीं सत क्यों उह सेवादार ते जरूर सन पर ओना भरोसा नहीं गुरु ते बचिआ न्यारे नहीं समझे सारे इको जे नहीं होंगे सारे कमाइया वाले नहीं होंगे विरले विरले होंगे ने वन वन की लकड़ी गुरु घर च कट्ठी हुई भी होंगी सिरे तक पहुंचने वाले तो विरले होंगे है ना प्यारे कई सारी सारी जिंदगी गुरुद्वार रेंदे ਤੇ ਹਾਲ ਉਹਨਾਂ ਦਾ ਪੱਥਰ ਵਾਲਾ ਪੱਥਰ 12 ਸਾਲ ਪਾਣੀ 'ਚ ਪਿਆ ਰਵੇ ਬਾਹਰ ਕੱਢੋਗੇ ਸੁੱਕਾ ਹੀ ਨਿਕਲਦਾ ਲੂਣ ਦਾ ਡਲਾ ਪਾਇਆ ਨਹੀਂ ਤੇ ਖੁਰਿਆ ਨਹੀਂ 12 ਸਾਲ ਇੱਕ ਸੰਤਾਂ ਕੋਲ ਰਿਹਾ 12 ਸਾਲਾਂ ਪਿੱਛੋਂ ਇੱਕ ਦਿਨ ਆਂਦਾ ਬਾਬਾ ਜੀ ਛੁੱਟੀ ਦਿਓ ਆਖੇ ਕੀ ਹੈ ਛੇਤੀ ਕਰੋ ਕਹਿੰਦੇ ਗੱਲ ਕੀ ਕਹਿੰਦਾ ਜੀ ਸਾਡੇ ਘਰ ਲੜਾਈ ਪੈ ਗਈ ਹੈ ਸਾਡੇ ਗਵਾਂਢੀ ਟਾਲੀਆਂ ਲੈ ਗਏ ਨੇ ਵੱਢ ਕੇ ਸੰਤਾਂ ਦੇ ਜਾ ਹੋਏ 12 ਸਾਲ ਹੋ ਗਏ ਨੇ ਮੇਰੇ ਕੋਲ ਰਹਿੰਦਿਆਂ ਜੇ ਟਾਲੀਆਂ 'ਚ ਫਸਿਆ ਨਿਕਲਿਆ ਹੀ ਨਹੀਂ ਉਹਨਾਂ 'ਚ ਅਜੇ ਹਜੇ ਵੀ ਤੈਨੂੰ ਉਹਨਾਂ ਟਾਲੀਆਂ ਦਾ ਹੀ ਮੋਹ ਆਈ ਜਾਂਦਾ ਗੁਰਮੁਖੋ ਇਹ ਮੋਹ ਨੂੰ ਛੱਡਣਾ ਬੜਾ ਔਖਾ ਘਰ ਛੱਡਣੇ ਬੜੇ ਸੌਖੇ ਨੇ ਸੱਚੇ ਪਾਤਸ਼ਾਹ ਕਹਿੰਦੇ ਨੇ ਘਰ ਨਾ ਛੱਡ ਮੋਹ ਛੱਡ ਇੰਨਾ ਮੋਹ ਨਾ ਕਰਕੇ ਤੈਨੂੰ ਘਰ ਤੋਂ ਬਿਨਾਂ ਦਿਸੇ ਹੀ ਕੁਛ ਨਾ ਬੱਚੇ ਨਾ ਛੱਡ ਮੋਹ ਇੰਨਾ ਨਾ ਕਰਕੇ ਤੈਨੂੰ ਬੱਚੇ ਹੀ ਬੱਚੇ ਦਿਸਣ ਹੋਰ ਦਿਸੇ ਹੀ ਕੁਛ ਨਾ ਮਾਇਆ ਨਾ ਛੱਡ ਪਰ ਇੰਨਾ ਮਾਇਆ ਨਾਲ ਮੋਹ ਨਾ ਕਰ ਕਿ ਤੈਨੂੰ ਮਾਇਆ ਤੋਂ ਬਿਨਾਂ ਹੋਰ ਦਿਸੇ ਹੀ ਕੁਛ ਨਾ ਰਹਿ ਘਰ ਚ ਪਰ ਪਰਿਵਾਰ ਤੋਂ ਉੱਚਾ ਰਹਿ ਮੈਂ ਬੜੀ ਵਾਰੀ ਅਰਜ਼ ਕੀਤੀ ਏ ਗੁਰੂ ਨਾਨਕ ਸਾਹਿਬਾਨ ਦੇ ਨੇ ਮੈਨੂੰ ਉਹਨਾਂ ਸਿੱਖਾਂ ਦੀ ਲੋੜ ਨਹੀਂ ਜਿਹੜੇ ਘਰ ਬਾਰ ਛੱਡ ਕੇ ਆ ਕੇ ਮੇਰੇ ਕੋਲ ਰਹਿਣ ਮੈਨੂੰ ਉਹਨਾਂ ਸਿੱਖਾਂ ਦੀ ਲੋੜ ਏ ਜਿਹੜੇ ਆਪਣੇ ਹਿਰਦੇ ਰੂਪੀ ਘਰਾਂ ਵਿੱਚ ਬਹਿਣ ਵਾਸਤੇ ਮੈਨੂੰ ਥਾਂ ਦੇਣ ਮੈਨੂੰ ਉਹਨਾਂ ਸਿੱਖਾਂ ਦੀ ਲੋੜ ਤੇ ਰੰਗ ਕਿਸੇ ਵਿਰਲੇ ਵਿਰਲੇ ਤੇ ਚੜ੍ਹਦਾ ਨਾਮ ਦਾ ਬਾਣੀ ਦਾ ਇਹ ਰੰਗ ਕਿਸੇ ਵਿਰਲੇ ਵਿਰਲੇ ਤੇ ਚੜ੍ਹਦਾ ਸਾਰਿਆਂ ਤੇ ਨਹੀਂ ਬੜੇ ਹੁੰਦੇ ਨੇ ਬੜੇ ਸੇਵਾਦਾਰ ਸੀ ਸਾਰਿਆਂ ਨੂੰ ਫਿਕਰ ਪੈ ਗਿਆ ਕੀ ਬਣੇਗਾ ਕੀ ਬਣੇਗਾ ਸਾਡਾ ਹੁਣ ਇਹ ਆ ਕੇ ਬਹਿ ਗਿਆ ਅਸੀਂ ਇਹਦੇ ਵਿੱਚ ਜਿੰਨਾ ਮਰਜ਼ੀ ਪਾਈ ਜਾਓ ਇਹਦਾ ਕਮੰਡਲ ਭਰਨਾ ਨਹੀਂ ਬੜੀ ਮੁਸ਼ਕਲ ਹੋ ਗਿਆ ਕੰਮ ਕਈਆਂ ਨੂੰ ਫਿਕਰ ਪੈ ਗਿਆ ਵਿੱਚ ਕਈ ਸੀ ਉਹ ਭਾਈ ਸਾਲੋ ਕੋਲ ਭੱਜੇ ਭਾਈ ਸਾਲੋ ਜੀ ਛੱਡ ਦਿਓ ਝਾੜੂ ਆ ਜਾਓ ਜਰਾ ਕਹਿੰਦੇ ਕੀ ਹੋਇਆ ਉਹ ਵੇਖੋ ਕੰਨ ਪਾਟਾ ਜੋਗੀ ਆ ਕੇ ਲੰਗਰ ਚ ਬੈਠਾ ਹੈ ਇਹਦਾ ਕਮੰਡਲ ਅੱਜ ਤੱਕ ਭਰ ਨਹੀਂ ਸਕਿਆ ਕੋਈ ਤੁਸੀਂ ਚੱਲੋ ਪਤਾ ਨਾ ਵੀ ਸਾਡੀ ਕਮਾਈ ਨਹੀਂ ਤੇ ਭਾਈ ਸਾਲੋ ਜੀ ਕਹਿਣ ਲੱਗੇ ਕੋਈ ਨੀ ਮੈਨੂੰ ਝਾੜੂ ਲਾਉਣ ਦਿਓ ਕਹਿੰਦੇ ਨਹੀਂ ਆ ਜਾਓ ਪਤਾ ਵੀ ਝਾੜੂ ਲਾਉਣ ਵਾਲੇ ਦੇ ਹੱਥ ਵਿੱਚ ਬਰਕਤ ਹੈ ਕਮਾਈ ਵਾਲੇ ਜਿਹੜੇ ਨੇ ਮਿੱਟੀ ਨੂੰ ਹੱਥ ਪਾਉਣ ਸੋਨਾ ਬਣਦਾ ਜਿਨ੍ਹਾਂ ਦੇ ਹੱਥਾਂ 'ਚ ਬਰਕਤ ਹੈ ਕਈ ਸੋਨੇ ਨੂੰ ਹੱਥ ਪਾਉਣ ਮਿੱਟੀ ਬਣ ਜਾਂਦੀ ਹੈ ਬਰਕਤ ਨਹੀਂ ਹੁੰਦੀ ਹੱਥਾਂ 'ਚ ਪਰ ਮਰ ਜਾਂਦੇ ਆ ਸੇਵਾ ਕਰ ਹੱਥਾਂ 'ਚ ਬਰਕਤ ਆਏਗੀ ਫੇਰ ਨਹੀਂ ਤੇ ਬਿਨ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ ਸੇਵਾ ਕਰਨ ਤੋਂ ਬਿਨਾਂ ਹੱਥ ਤੇ ਪੈਰ ਧ੍ਰਿਗ ਨੇ ਤੇ ਸਤਸੰਗ ਜੀ ਭਾਈ ਸਾਲੋ ਨੂੰ ਲੈ ਆਂਦਾ ਤੇ ਭਾਈ ਸਾਲੋ ਜੀ ਆਏ ਬੈਠੇ ਜੋਗੀ ਨੂੰ ਵੇਖ ਕੇ ਭਾਈ ਸਾਲੋ ਜੀ ਨੇ ਹੱਥ ਸੁੱਚੇ ਕੀਤੇ ਤੇ ਲੰਗਰ ਵਿੱਚੋਂ ਬਾਲਟੀ ਚੁੱਕ ਲਈ ਚੌਲਾਂ ਵਾਲੀ ਬਾਲਟੀ ਚੌਲ ਜੀ ਵਰਤਾਉਂਦੇ ਵਰਤਾਉਂਦੇ ਜੋਗੀ ਕੋਲ ਆ ਗਏ ਉਹ ਕੰਨ ਪਾਟਾ ਜੋਗੀ ਹੰਕਾਰ ਦਾ ਭਰਿਆ ਹੋਇਆ ਕਿ ਮੇਰਾ ਕਮੰਡਲ ਇਹ ਭਰ ਨਹੀਂ ਸਕਦੇ ਉਹ ਪਾਤਰ ਹੱਥ ਵਿੱਚ ਠੂਠਾ ਕਹਿ ਲਓ ਕਮੰਡਲ ਕਹਿ ਲਓ ਠੂਠਾ ਇਸੇ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰ ਹੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਸਿਰਫ ਮੈਂ ਇੱਕ ਮਿੰਟ ਇੱਥੇ ਰੁਕਣਾ ਚਾਹੁੰਦਾ ਸਿਰਫ ਇੱਕ ਮਿੰਟ ਗੁਰੂ ਨਾਨਕ ਸਾਹਿਬ ਜਦੋਂ ਸਿੱਧਾਂ ਕੋਲ ਗਏ ਉਹ ਸਿੱਧ ਜੋਗੀ ਕੋਸ਼ਿਸ਼ ਕਰਦੇ ਰਹੇ ਗੁਰੂ ਨਾਨਕ ਨੂੰ ਹਰਾਈਏ ਜਦੋਂ ਗੁਰੂ ਨਾਨਕ ਸਾਹਿਬ ਨਾ ਹਾਰੇ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਵੀ ਇਹਨਾਂ ਨੂੰ ਅਸੀਂ ਆਪਣੇ ਮਤ ਵਿੱਚ ਲੈ ਆਈਏ ਸਾਡੀ ਬੱਲੇ ਬੱਲੇ ਲੈ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਪਾਉਣ ਵਾਸਤੇ ਮੁੰਦਰਾਂ ਲੈ ਆਂਦੀਆਂ ਮੁੰਦਰਾਂ ਲੈ ਆਂਦੀਆਂ ਹੱਥ ਵਿੱਚ ਫੜਨ ਵਾਸਤੇ ਕਮੰਡਲ ਲੈ ਆਂਦਾ ਭਾਂਡਾ ਖੱਪਰ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਾਉਣ ਵਾਸਤੇ ਖਿੰਥਾ ਚੋਲਾ ਲੈ ਆਂਦਾ ਉਸ ਵੇਲੇ ਦਾ ਗੋਦੜੀ ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਜੋਗੀਆਂ ਵਾਲੀ ਜੁਗਤ ਸਿੱਖ ਲਓ ਬਸ ਤੁਸੀਂ ਸਾਡੇ ਚੇਲੇ ਬਣ ਜਾਓ ਇੱਕ ਡੰਡਾ ਲੈ ਆਂਦਾ ਆ ਡੰਡਾ ਫੜੋ ਸਵਾਹ ਲੈ ਆਂਦੀ ਦਾਬੜਾ ਭਰ ਕੇ ਸਰੀਰ ਤੇ ਸਵਾਹ ਮਲੋ ਸਾਰਾ ਸਮਾਨ ਜਦੋਂ ਲੈ ਆਂਦਾ ਨਾ
ਤੇ ਜਰਾ ਕਿ ਧਿਆਨ ਦੇ ਆ ਜੇ ਪਿਆਰਿਓ, ਬਸ ਮੈਂ ਹੁਣ ਸਮਾਪਤੀ ਲੱਗਾ ਕਰਨ। ਗੁਰੂ ਨਾਨਕ ਸਾਹਿਬ ਵੇਖ ਕੇ ਆਂਦੇ ਨੇ, ਜੋਗੀਓ ਤੁਹਾਡੀਆਂ ਮੁੰਦਰਾਂ ਬੜੀਆਂ ਸੋਹਣੀਆਂ ਨੇ, ਕੱਚ ਦੀਆਂ ਮੁੰਦਰਾਂ। ਉਹ ਵੇਖ ਕੇ ਸੋਚਦੇ ਨੇ ਵੀ ਮੁੰਦਰਾਂ ਦੀ ਸੋਭਾ ਕਰਦੇ ਨੇ, ਖਰੇ ਪਾਣਗੇ, ਇਹ ਨਹੀਂ ਪਤਾ ਵੀ ਤੁਹਾਡੀਆਂ ਵੀ ਲਵਾਣਗੇ। ਮੁੰਦਰਾਂ ਵੇਖੀਆਂ, ਮਹਾਰਾਜ ਆਂਦੇ ਨੇ ਤੁਹਾਡੀਆਂ ਮੁੰਦਰਾਂ ਬੜੀਆਂ ਸੋਹਣੀਆਂ ਨੇ। ਕਹਿੰਦੇ ਜੀ ਪਾਓ, ਜੋਗੀ ਆਂਦੇ ਨੇ ਮੁੰਦਰਾਂ ਪਾਓ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜੋਗੀਓ ਪਾਵਾਂ ਮੈਂ ਤਾਂ ਜੇ ਮੇਰੇ ਕੰਨ ਖਾਲੀ ਹੋਣ। ਕਹਿੰਦੇ ਨਾਨਕ ਨਿਰੰਕਾਰੀ ਜੀ ਝੂਠ ਬੋਲਦੇ ਹੋ, ਲੋਕ ਤੁਹਾਨੂੰ ਰੱਬ ਵਾਂਗੂ ਪੂਜਦੇ ਨੇ, ਤੁਹਾਡੇ ਕੰਨਾਂ 'ਚ ਕਦੋਂ ਮੁੰਦਰਾਂ ਪਾਈਆਂ ਨੇ? ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪਿਆਰਿਓ ਮੁੰਦਰਾਂ ਮੈਂ ਪਾਈਆਂ ਨੇ ਸੰਤੋਖ ਦੀਆਂ, ਮੈਂ ਆਪਣਿਆਂ ਕੰਨਾਂ ਨੂੰ ਸੰਤੋਖ ਨਾਲ ਬੰਦ ਕਰ ਲਿਆ। ਮੁੰਦਾਂ, ਮੁੰਦਾਂ ਦਾ ਅਰਥ ਹੁੰਦਾ ਬੰਦ ਕਰ ਦੇਣਾ, ਮਾਲਵੇ ਦੀ ਬੋਲੀ ਏ। ਆਪਾਂ ਆਖਾਂਗੇ ਨੱਕਾ ਬੰਦ ਕਰ ਦਿਓ, ਪਾਣੀ ਜਾ ਰਿਹਾ, ਆਨੇ ਆ ਨਾ ਆਪਾਂ, ਨੱਕਾ ਬੰਦ ਕਰ ਦਿਓ, ਤੁਹਾਡੇ ਦੁਆਬੇ ਚਾਹੁੰਦੇ ਹੋਣਗੇ। ਮਾਲਵੇ 'ਚ ਕਹਿੰਦੇ ਆ ਸਾਡੇ ਪਿੰਡਾਂ ਵੱਲੋਂ ਉੱਧਰ ਕਹਿਣਗੇ ਨੱਕਾ ਮੁੰਦ ਦਿਓ, ਭਾਵ ਕੇ ਨੱਕਾ ਬੰਦ ਕਰ ਦਿਓ, ਮੁੰਦਾ ਬੰਦ ਕਰ ਦੇਣਾ। ਮੁੰਦਰਾ ਪਾਉਣ ਦਾ ਅਰਥ ਹੁੰਦਾ ਮੈਂ ਆਪਣੇ ਕੰਨਾਂ ਨੂੰ ਬੰਦ ਕਰ ਲਿਆ। ਕਾਹਦੇ ਨਾਲ? ਕੰਨਾਂ ਨੂੰ ਬੰਦ ਕਰ ਲਿਆ, ਨਾ ਮੈਂ ਹੁਣ ਨਿੰਦਿਆ ਸੁਣਨੀ ਹੈ ਤੇ ਨਾ ਮੈਂ ਆਪਣੀ ਸੋਭਾ ਸੁਣਨੀ। ਕਿਸੇ ਦੀ ਨਿੰਦਿਆ ਸੁਣ ਕੇ ਖੁਸ਼ ਨਹੀਂ ਹੋਣਾ, ਆਪਣੀ ਸੋਭਾ ਸੁਣ ਕੇ ਖੁਸ਼ ਨਹੀਂ ਹੋਣਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮੈਂ ਆਪਣੇ ਕੰਨਾਂ ਵਿੱਚ ਮੁੰਦਰਾਂ ਪਾਈਆਂ ਨੇ, ਪਹਿਲਾਂ ਮੈਂ ਤੁਹਾਡੀਆਂ ਮੁੰਦਰਾਂ ਕਿਵੇਂ ਪਾਲਾਂ? ਮੈਂ ਆਪਣੇ ਕੰਨਾਂ ਨੂੰ ਸੰਤੋਖ ਨਾਲ ਮੁੰਦ ਲਿਆ, ਨਾ ਮੈਨੂੰ ਆਪਣੀ ਸੋਭਾ ਸੁਣ ਕੇ ਖੁਸ਼ੀ ਹੁੰਦੀ ਹੈ ਤੇ ਨਾ ਕਿਸੇ ਦੀ ਨਿੰਦਿਆ ਸੁਣ ਕੇ ਇਹ ਕੰਨ ਖੁਸ਼ ਹੁੰਦੇ ਨੇ। ਇਹ ਕੰਨਾਂ ਨੂੰ ਸੰਤੋਖ ਦੀਆਂ ਮੁੰਦਰਾਂ ਮੈਂ ਪਾ ਲਈਆਂ ਨੇ। ਧਿਆਨ ਦੇਣਾ ਸਿੱਖੋ, ਗੁਰੂ ਕੇ ਪਿਆਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਲਟਕਣ ਵਾਲੀਆਂ ਮੁੰਦਰਾਂ ਸਾਡੇ ਕੰਨਾਂ 'ਚ ਨਹੀਂ ਪਾਈਆਂ। ਮਹਾਰਾਜ ਨੇ ਆਖਿਆ, ਸਿੱਖੋ ਤੁਹਾਡੇ ਸਾਰਿਆਂ ਦੇ ਕੰਨਾਂ ਵਿੱਚ ਸੰਤੋਖ ਦੀਆਂ ਮੁੰਦਰਾਂ ਚਾਹੀਦੀਆਂ ਨੇ। ਜਦੋਂ ਕੋਈ ਕਿਸੇ ਦੀ ਨਿੰਦਿਆ ਕਰਨ ਲੱਗੇ, ਆਪਣੇ ਕੰਨਾਂ 'ਚ ਸੰਤੋਖ ਦੀਆਂ ਮੁੰਦਰਾਂ ਪਾ ਕੇ ਰੱਖੋ, ਬੰਦ ਕਰ ਦਿਓ ਸੰਤੋਖ ਨਾਲ ਆਪਣੇ ਕੰਨਾਂ ਨੂੰ। ਰੱਜ ਆ ਗਿਆ, ਸਾਡੇ ਕੰਨ ਰੱਜ ਗਏ ਨੇ। ਜੇ ਕੋਈ ਤੁਹਾਡੀ ਸੋਭਾ ਕਰੇ ਉਹਨੂੰ ਕਹੋ ਭਾਈ ਸਾਹਿਬ ਕੋਈ ਨਹੀਂ ਬਸ ਠੀਕ, ਤੇ ਜੇ ਕੋਈ ਨਿੰਦਿਆ ਕਰੇ ਕਿਸੇ ਦੀ ਉਹਨੂੰ ਚੁੱਪ ਕਰਾ ਦਿਓ ਵੀ ਨਹੀਂ ਮੈਂ ਆਪਣੇ ਕੰਨਾਂ 'ਚ ਨਿੰਦਿਆ ਨਹੀਂ ਪੈਣ ਦੇਣੀ। ਹਾਂ ਤਿਸ ਘੋਲ ਘੁਮਾਇਆ ਗੁਰਮਤਿ ਰਿਧਾ ਗਰੀਬੀ ਆਵੈ, ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹਾਂ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ, ਹਾਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਉਹ ਪਰਾਈ ਨਿੰਦਿਆ ਨਹੀਂ ਸੁਣਦੇ ਜਿਨ੍ਹਾਂ ਨੇ ਆਪਣਿਆਂ ਕੰਨਾਂ ਵਿੱਚ ਸੰਤੋਖ ਦੀਆਂ ਮੁੰਦਰਾਂ ਪਾ ਲਈਆਂ ਨੇ। ਮੁੰਦਾ ਸੰਤੋਖ, ਸੰਤੋਖ ਦੀਆਂ ਮੁੰਦਰਾਂ ਪਾ ਲਈਆਂ ਨੇ। ਸ਼ਰਮ ਪੱਤ ਝੋਲੀ, ਇੱਕ ਜੋਗੀਆਂ ਕੋਲ ਹੁੰਦੀ ਹੈ ਝੋਲੀ ਤੇ ਇੱਕ ਹੁੰਦਾ ਪਾਤਰ। ਪੱਤ ਪਾਤਰ, ਪਾਤਰ ਕੀ ਖੱਪਰ, ਉਹ ਜੋਗੀਆਂ ਦੇ ਕੋਲ ਹੁੰਦਾ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਮੁੰਦਰਾਂ ਪਾਓ, ਮਹਾਰਾਜ ਕਹਿੰਦੇ ਨੇ ਮੈਂ ਸੰਤੋਖ ਨਾਲ ਕੰਨ ਬੰਦ ਕਰ ਲੈਣੇ, ਮੈਂ ਨਹੀਂ ਪਾਉਣੀ। ਫਿਰ ਕਹਿੰਦੇ ਨੇ ਆਹ ਫੜੋ ਸਾਡਾ ਖੱਪਰ ਜੋਗੀਆਂ ਵਾਲਾ, ਮਹਾਰਾਜ ਕਹਿੰਦੇ ਨੇ ਮੰਗਣ ਜਾਵਾਂ ਲੋਕਾਂ ਤੋਂ? ਓਏ ਜੋਗੀਓ, ਜੇ ਖੱਪਰ ਫੜਨਾ ਹੈ ਤੇ ਮਿਹਨਤ ਦਾ ਖੱਪਰ ਫੜੋ, ਮਿਹਨਤ ਕਰੋ, ਇਹ ਖੱਪਰ ਏ ਅਸਲੀ। ਸ਼ਰਮ ਪੱਤ, ਸ਼ਰਮ ਦਾ ਅਰਥ ਹੈ ਪਰਿਸ਼ਰਮ, ਮਿਹਨਤ। ਜੇ ਖੱਪਰ ਫੜਨਾ ਹੈ ਤੇ ਮਿਹਨਤ ਦਾ ਫੜੋ, ਮਿਹਨਤ ਕਰੋ, ਹੱਥੀ ਕਿਰਤ ਕਰੋ, ਵਿਹਲੇ ਰਹਿ ਕੇ ਨਾ ਖਾਓ, ਆਖੋ ਸਤਨਾਮ। ਲੋਕਾਂ ਤੋਂ ਮੰਗਣ ਨਾ ਜਾਓ, ਹੱਥੀ ਕਿਰਤ ਕਰਨ ਰੂਪੀ ਹੱਥ ਵਿੱਚ ਖੱਪਰ ਫੜੋ, ਇਹ ਝੋਲੀ ਪਾਓ। ਸਤਸੰਗ ਜੀ, ਮਿਹਨਤ ਦਾ ਖੱਪਰ। ਧਿਆਨ ਕੀ ਕਰੇ ਹੈ ਬੇਭੂਤ, ਆਪਣੇ ਸਰੀਰ ਤੇ ਧਿਆਨ ਦੀ ਸਵਾਹ ਮਲੋ। ਗੁਰੂ ਨਾਨਕ ਨੂੰ ਆਂਦੇ ਨੇ ਸਰੀਰ ਤੇ ਰਾਖ ਮਲ ਲਓ, ਖੱਪਰ ਤੁਸੀਂ ਨਹੀਂ ਫੜਨਾ, ਝੋਲੀ ਤੁਸੀਂ ਨਹੀਂ ਪਾਉਣੀ, ਮੁੰਦਰਾਂ ਤੁਸੀਂ ਨਹੀਂ ਪਾਉਣੀਆਂ, ਸਵਾਹ ਮਲੋ ਸਰੀਰ ਤੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਸਰੀਰ ਤੇ ਰਾਖ ਨਹੀਂ ਮਲਣੀ,
ਨਾ ਮੈਂ ਸਵਾਹ ਆਪਣੇ ਸਿਰ ਚ ਪਾਉਣੀ ਹੈ ਤੇ ਨਾ ਆਪਣੇ ਸਿੱਖਾਂ ਨੂੰ ਪਾਉਣ ਦੇਣੀ ਹੈ। ਫਿਰ ਕਿਹੜੀ ਰਾਖ? ਗੁਰੂ ਨਾਨਕ ਸਾਹਿਬ ਨੇ ਆਖਿਆ ਧਿਆਨ ਕੀ ਕਰ ਹੈ ਬੇਭੂਤ। ਬੇਭੂਤੀ ਜਿਹੜੀ ਮੈਂ ਮਿਲੀ ਹੈ ਉਹ ਇਹ ਧਿਆਨ ਦੀ। ਜੇ ਸਰੀਰ ਨੂੰ ਵੇਖੋਗੇ ਤੇ ਰਾਖ ਦਿਸੇਗੀ, ਰਾਖ ਨੂੰ ਵੇਖ ਕੇ ਮੌਤ ਯਾਦ ਆਏਗੀ, ਮੌਤ ਨੂੰ ਯਾਦ ਕਰਕੇ ਫਿਰ ਰੱਬ ਯਾਦ ਆਏਗਾ। ਤਾਂ ਸਵਾਹ ਮਲਦੇ ਹੋ ਨਾ, ਅਸੀਂ ਰੱਬ ਯਾਦ ਕਰਦੇ ਹਾਂ, ਸਾਡਾ ਧਿਆਨ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹੈ। ਰੱਬ ਯਾਦ ਏ, ਮੌਤ ਯਾਦ ਏ, ਜੇ ਮੌਤ ਯਾਦ ਏ ਤੇ ਰਾਖ ਵੀ ਯਾਦ ਏ। ਆਖੋ ਸਤਨਾਮ। ਸਾਨੂੰ ਰਾਖ ਯਾਦ ਏ, ਇਹ ਸਰੀਰ ਨੇ ਰਾਖ ਬਣ ਜਾਣਾ ਹੈ, ਧਿਆਨ ਦੀ ਵਿਭੂਤੀ ਮਿਲੀ ਅਸੀਂ। ਫਿਰ ਕਹਿਣ ਲੱਗੇ ਚੋਲਾ ਪਾਓ। ਚੋਲਾ ਨਹੀਂ ਭਾਵ ਕੇ ਉਹਨਾਂ ਦਾ ਜਿਹੜਾ ਜੋਗੀਆਂ ਵਾਲਾ ਬਾਣਾ ਹੁੰਦਾ ਹੈ, ਗੋਦੜੀ ਵਗੈਰਾ ਜੋ ਵੀ ਉਹ ਪਾਉਂਦੇ ਨੇ, ਇਹ ਪਾਓ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਖਿੰਥਾ ਕਾਲ ਮੈਂ ਮੌਤ ਨੂੰ ਯਾਦ ਰੱਖਣ ਰੂਪੀ ਖਿੰਥਾ ਪਾਈ ਹੋਈ, ਇਹ ਮੈਂ ਬਾਣਾ ਪਾਇਆ ਹੋਇਆ, ਮੌਤ ਨੂੰ ਯਾਦ ਰੱਖਣ ਰੂਪੀ ਬਾਣਾ ਖਿੰਥਾ ਕਾਲ। ਫਿਰ ਕਹਿੰਦੇ ਸਾਡੇ ਤੋਂ ਜੁਗਤੀ ਲਓ, ਜੋਗੀਆਂ ਤੋਂ ਜਿਹੜੀ ਜੋਗੀ ਜੁਗਤ ਦੱਸਦੇ ਨੇ, ਜੋਗੀ ਆਪਣੇ ਚੇਲਾ ਬਣਾਉਣ ਵਾਸਤੇ ਜੁਗਤੀ ਦੱਸਦੇ ਨੇ। ਤੇ ਮਹਾਰਾਜ ਕਹਿਣ ਲੱਗੇ ਜੁਗਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਜੇ ਅਸੀਂ ਉਦਾਂ ਪੜ੍ਹਨੇ ਆ, ਫਿਰ ਤੇ ਪੜ੍ਹਨੇ ਆ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਤੇ ਜਦੋਂ ਇਹਦੇ ਅਰਥ ਕਰਾਂਗੇ ਫਿਰ ਵਿਸ਼ਰਾਮ ਲੱਗੇਗਾ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਕਿ ਕੁਆਰੀ ਕਾਇਆ ਨੂੰ ਕੁਆਰੀ ਰੱਖਣ ਰੂਪੀ ਜੁਗਤ ਜੋਗੀ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਵੇਖੋ ਜਿਹੜਾ ਸਰੀਰ ਵਿਸ਼ਿਆਂ ਵਿਕਾਰਾਂ ਤੋਂ ਬਚਿਆ ਹੋਇਆ ਉਹ ਕੁਆਰੀ ਕਾਇਆ ਹੈ, ਉਹ ਸਰੀਰ ਕੁਆਰਾ ਹੈ ਜਿਹੜਾ ਵਿਕਾਰਾਂ ਤੋਂ ਬਚਿਆ ਹੋਇਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿਹੜੀ ਜੁਗਤੀ ਤੁਸੀਂ ਦੇਣੀ ਚਾਹੁੰਦੇ ਹੋ? ਜੁਗਤ ਕੀ? ਆਪਣੇ ਸਿੱਖਾਂ ਨੂੰ ਮੈਂ ਦੇਣੀ ਹੈ। ਸਿੱਖੋ ਆਪਣੇ ਸਰੀਰ ਨੂੰ ਵਿਸ਼ਿਆਂ ਵਿਕਾਰਾਂ ਤੋਂ ਕੁਆਰਾ ਰੱਖੋ, ਆਪਣੇ ਆਪ ਨੂੰ ਬਚਾ ਕੇ ਰੱਖੋ ਵਿਸ਼ਿਆਂ ਵਿਕਾਰਾਂ ਤੋਂ, ਇਹ ਮੈਂ ਆਪਣੇ ਸਿੱਖਾਂ ਨੂੰ ਜੁਗਤ ਦੇਣੀ ਹੈ। ਤੇ ਆਹ ਲਓ ਡੰਡਾ ਰਹਿ ਗਿਆ, ਕੱਲਾ ਡੰਡਾ ਫੜ ਲਓ ਹੱਥ ਚ, ਕੁਆਰੀ ਕਾਇਆ ਜੁਗਤ। ਤੇ ਮਹਾਰਾਜ ਕਹਿਣ ਲੱਗੇ ਆਪਣੇ ਗੁਰੂ ਤੇ ਅਕਾਲ ਪੁਰਖ ਤੇ ਭਰੋਸਾ ਪ੍ਰਤੀਤ, ਇਹ ਡੰਡਾ ਮੈਂ ਆਪਣੇ ਸਿੱਖਾਂ ਨੂੰ ਦੇਣਾ ਹੈ, ਮੇਰੇ ਸਿੱਖਾਂ ਨੂੰ ਡੰਡੇ ਦੀ ਵੀ ਲੋੜ ਨਹੀਂ। ਆਖੋ ਸਤਨਾਮ। ਜਿਹੜੇ ਜੋਗੀਆਂ ਕੋਲ ਡੰਡੇ ਹੁੰਦੇ ਨੇ ਮੈਨੂੰ ਇਸ ਡੰਡੇ ਦੀ ਵੀ ਲੋੜ ਨਹੀਂ, ਡੰਡਾ ਪ੍ਰਤੀਤ ਆਪਣੇ ਗੁਰੂ ਤੇ ਭਰੋਸਾ ਇਹ ਡੰਡਾ ਹੈ। ਉਹ ਜਿਹੜਾ ਜੋਗੀ ਸਾਹਮਣੇ ਬੈਠਾ ਸੀ ਨਾ ਕੰਨ ਪਾਟਾ, ਭਾਈ ਸਾਲੋ ਜੀ ਆਏ, ਉਹਨਾਂ ਨੇ ਵੇਖਿਆ ਜੋਗੀ ਸਾਹਮਣੇ ਬੈਠਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋਗ ਤੇ ਦਿੱਤਾ ਪਰ ਘਰ ਬਾਰ ਛੱਡਣ ਨੂੰ ਨਹੀਂ ਆਖਿਆ। ਖਿਰਦਾ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸ਼ਕਲ ਧਰਮ ਮਹਿ ਗ੍ਰਿਸਥ ਪ੍ਰਧਾਨ ਹੈ। ਤੇ ਜਦੋਂ ਭਾਈ ਸਾਲੋ ਜੀ ਆਏ, ਜੋਗੀ ਆਂਦਾ ਕਿਹੜੀ ਇੱਕ ਬਾਲਟੀ ਚੁੱਕੀ ਫਿਰਨਾ ਹੈ, ਭਰ ਲਿਆ ਜਿੰਨਾ ਕੁਝ ਵੀ ਹੈ ਅੰਦਰ, ਇਹ ਮੇਰਾ ਕਮੰਡਲ ਨਹੀਂ ਉਹ ਭਰਨਾ, ਇਹ ਖੱਪਰ ਨਹੀਂ ਭਰਨਾ। ਭਾਈ ਸਾਲੋ ਜੀ ਨੇ ਸਤਿਗੁਰਾਂ ਦਾ ਧਿਆਨ ਧਰਿਆ ਤੇ ਯਾਦ ਕਰਕੇ ਆਂਦਾ, ਭਾਈ ਸਾਲੋ ਓਏ ਜੋਗੀਆ ਤੂੰ ਆਨਾ ਅੰਦਰੋਂ ਹੋਰ ਲਿਆ, ਰੱਖ ਕੇ ਬਾਲਟੀ ਥੱਲੇ ਇੱਕ ਬੁੱਕ ਭਰ ਲਿਆ, ਕਹਿੰਦੇ ਤੂੰ ਆ ਬੁੱਕ ਹੀ ਪੂਰਾ ਪਵਾ ਲਾ ਹੈ ਆ ਬੁੱਕ। ਉਹਨੇ ਆਪਣਾ ਹੰਕਾਰ ਦੇ ਭਰੇ ਨੇ ਖੱਪਰ ਅੱਗੇ ਕਰ ਦਿੱਤਾ ਤੇ ਭਾਈ ਸਾਲੋ ਨੇ ਸੱਚੇ ਪਾਤਸ਼ਾਹ ਕਰਾਮਾਤ ਸਤਿਗੁਰਾਂ ਨੇ ਉੱਥੇ ਵਿਖਾਈ ਹੈ ਜਿੱਥੇ ਅੱਗੇ ਕੋਈ ਕਰਾਮਾਤੀ ਮਿਲਿਆ, ਨਹੀਂ ਤੇ ਨਹੀਂ। ਸਿੱਖਾਂ ਨੇ ਉੱਥੇ ਕਰਾਮਾਤ ਵਿਖਾਈ ਹੈ ਜਿੱਥੇ ਅੱਗੇ ਕੋਈ ਕਰਾਮਾਤੀ ਮਿਲਿਆ, ਉਦਾਂ ਨਹੀਂ ਕਰਾਮਾਤ। ਸਿੱਖ ਧਰਮ ਵਿੱਚ ਸੁੱਤੇ ਸਿੱਧ ਕਰਾਮਾਤਾਂ ਵਰਤਦੀਆਂ ਨੇ, ਨਹੀਂ ਤੇ ਕਰਾਮਾਤ ਕਹਿ ਰਹੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਨੇ ਨਾ, ਤੇ ਸਾਈ ਮੀਆਂ ਮੀਰ ਨੇ ਆ ਕੇ ਆਖਿਆ, ਕਹਿਣ ਲੱਗਾ ਗੁਰੂ ਅਰਜਨ ਦੇਵ ਜੀ ਜੇ ਇੱਕ ਵਾਰੀ ਹੁਕਮ ਕਰ ਦਿਓ ਤੇ ਮੈਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਣਾ। ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ ਸਾਈ ਜੀ
ਤੁਸੀਂ ਹਰਿਮੰਦਰ ਦੀ ਨਹੀਂ ਰੱਖੀ, ਅਸੀਂ ਕੋਈ ਦਖਲ ਅੰਦਾਜ਼ੀ ਕੀਤੀ? ਕਹਿੰਦੇ ਜੀ ਨਹੀਂ ਕੀਤੀ। ਜਦੋਂ ਤੁਸੀਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ, ਅਸੀਂ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ, ਅੱਜ ਅਸੀਂ ਸ਼ਹੀਦੀ ਦੀ ਨੀਂਹ ਰੱਖਣ ਲੱਗੇ ਹਾਂ ਤੇ ਤੁਸੀਂ ਵਿੱਚ ਕਿਉਂ ਬੋਲ ਰਹੇ ਹੋ? ਤੁਹਾਡੇ ਨੀਂਹ ਰੱਖਣ ਵੇਲੇ ਮੈਂ ਵਿੱਚ ਨਹੀਂ ਬੋਲਿਆ, ਮੈਂ ਦਖਲ ਅੰਦਾਜ਼ੀ ਨਹੀਂ ਕੀਤੀ, ਇਹ ਸ਼ਹੀਦਾਂ ਦੀ ਸ਼ਹੀਦੀ ਦੀ ਨੀਂਹ ਰੱਖਣ ਲੱਗਾ ਮੈਂ, ਤੁਸੀਂ ਦਖਲ ਅੰਦਾਜ਼ੀ ਨਾ ਕਰੋ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਹਨ, ਐਸੇ ਪੂਰ ਨੇ ਪਾ ਕੇ ਗਏ ਆ ਕਿ ਸਤਿਗੁਰਾਂ ਤੋਂ ਬਾਅਦ ਪਤਾ ਹੀ ਨਹੀਂ ਕਿੰਨੇ ਕੁ ਸਿੰਘਾਂ ਨੇ ਆਪਣੀਆਂ ਜਾਨਾਂ ਇਸ ਕੌਮ ਵਾਸਤੇ ਪੰਥ ਵਾਸਤੇ ਵਾਰੀਆਂ ਨੇ। ਤੇ ਧਿਆਨ ਦੇਣਾ, ਉੱਥੇ ਕਰਾਮਾਤ ਵਿਖਾਈ ਹੈ ਜਿੱਥੇ ਕੋਈ ਅੱਗੇ ਕਰਾਮਾਤੀ ਮਿਲਿਆ, ਜਿਹੜਾ ਬੱਸ 'ਚ ਨਹੀਂ ਆਇਆ ਹੰਕਾਰਿਆ ਬੈਠਾ ਹੈ। ਭਾਈ ਸਾਲੋ ਆਂਦਾ ਸੱਚੇ ਪਾਤਸ਼ਾਹ ਲਾਜ ਰੱਖਿਓ ਆਪਣੇ ਸਿੱਖ ਦੀ, ਇੱਕ ਬੁੱਕ ਭਰ ਕੇ ਪਾਇਆ ਤੇ ਉਹ ਕਮੰਡਲ ਉਹਦਾ ਭਰ ਕੇ ਤੇ ਚੌਲ ਬਚਦੇ ਹੋਏ ਬਾਹਰ ਰੁੜ ਗਏ। ਪੂਰਾ ਭਰ ਗਿਆ ਕਮੰਡਲ, ਉਸ ਜੋਗੀ ਦੀ ਨੀਵੀਂ ਪੈ ਗਈ, ਭੱਜ ਕੇ ਚਰਨਾਂ ਤੇ ਡਿੱਗ ਪਿਆ। ਭਾਈ ਸਾਲੋ ਕਹਿਣ ਲੱਗਾ, ਜੋਗੀਆ ਉਹ ਗੱਲ ਸੁਣ,
ਕੀ ਫਾਇਦਾ ਕੱਪੜੇ ਰੰਗਣੇ ਦਾ, ਫਾਇਦਾ ਕੱਪੜੇ ਰੰਗਣੇ ਦਾ, ਫਾਇਦਾ ਕੱਪੜੇ ਰੰਗਣੇ ਦਾ, ਕੱਪੜੇ ਰੰਗਣੇ ਦਾ ਕੀ ਫਾਇਦਾ ਕੱਪੜੇ ਰੰਗਣੇ ਦਾ।
ਅਸੀਂ ਵੀ ਜੇ ਕੱਲਾ ਬਾਣਾ ਹੀ ਪਾਇਆ ਤੇ ਕੱਪੜੇ ਹੀ ਰੰਗੇ ਨੇ, ਜੇ ਬਾਣੀ ਨਹੀਂ ਸਾਡੇ ਕੋਲ,
ਜੇ ਮਨ ਰੰਗਿਆ ਨਾ ਜਾਵੇ ਫਾਇਦਾ ਕੱਪੜੇ ਰੰਗਣੇ ਦਾ, ਫਾਇਦਾ ਕੱਪੜੇ ਰੰਗਣੇ ਦਾ,
ਰੰਗ ਨਹੀਂ ਚੜਿਆ ਤੇ ਫਿਰ ਇਕੱਲੇ ਕੱਪੜੇ ਰੰਗਾਉਣ ਦਾ ਕੀ ਫਾਇਦਾ? ਉੱਚੇ ਵੇਖ ਕੇ ਮਹਿਲ ਮਹਾਜਣਾ ਦੇ ਆਪਣੀ ਕੁੱਲੀ ਨੂੰ ਢਾਉਣ ਦਾ ਕੀ ਫਾਇਦਾ? ਸਾਧੂ ਹੋ ਕੇ ਜੇ ਮਨ ਨੂੰ ਸਾਧਿਆ ਨਾ ਐਵੇਂ ਜਟਾਂ ਵਧਾਉਣ ਦਾ, ਗੁਰਸਿੱਖ ਹੋ ਕੇ ਜੇ ਬਾਣੀ ਨੂੰ ਮੰਨਿਆ ਨਾ ਐਵੇਂ ਸਿੱਖ ਕਹਾਉਣ ਦਾ ਕੀ ਫਾਇਦਾ? ਬੰਦਾ ਹੋ ਕੇ ਜੇ ਕਰਦਾ ਬੰਦਗੀ ਨਹੀਂ ਤੇ ਐਵੇਂ ਬੰਦਾ ਕਹਾਉਣ ਦਾ? ਗੁਰਮੁਖੋ, ਭਾਈ ਸਾਲੋ ਨੇ ਉਹਦਾ ਮੁਕਾਬਲਾ ਕੀਤਾ ਤੇ ਕੀਤਾ ਕਿਵੇਂ? ਸਾਰਿਆਂ ਨਾਲੋਂ ਨਿਆਰਾ ਸੀ ਸਤਿਗੁਰੂ, ਉਹਦੇ ਅੰਗ ਸੰਗ ਸਨ, ਉਹਦੇ ਪਿੱਛੇ ਖੜੇ ਸਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ। ਜਿਹੜਾ ਨਿਆਰਾ ਹੈ ਉਹ ਜਿਹੜੇ ਮਰਜ਼ੀ ਮੋਰਚੇ ਵਿੱਚ ਚੱਲਿਆ ਜਾਏ ਉਹਦੀ ਹਮੇਸ਼ਾ ਫਤਿਹ ਹੋਏਗੀ, ਉਹਦੀ ਹਮੇਸ਼ਾ ਜਿੱਤ ਹੋਏਗੀ, ਉਹ ਕਦੇ ਵੀ ਨਾ ਹਾਰਦਾ ਜਿਹਦੇ ਵੱਲ ਹੋ ਜਾਏ ਪਿਆਰਾ, ਜਿਹਦੇ ਵੱਲ ਅਕਾਲ ਪੁਰਖ ਹੋਵੇ ਉਹ ਕਦੇ ਨਹੀਂ ਹਾਰਦਾ। ਤੇ ਆਓ ਅਸੀਂ ਆਪਣੇ ਆਪ ਵਿੱਚ ਨਿਆਰਾਪਨ ਪੈਦਾ ਕਰੀਏ। ਅਸੀਂ ਕੇਵਲ ਦਾੜੀਆਂ ਕੇਸਾਂ ਪੱਗਾਂ ਕਰਕੇ ਨਿਆਰੇ ਨਹੀਂ, ਅਸੀਂ ਜੀਵਨ ਕਰਕੇ ਵੀ ਦੁਨੀਆ ਨਾਲੋਂ ਵੱਖਰੇ ਹੋਣੇ ਚਾਹੀਦੇ। ਤੇ ਜਦੋਂ ਸਾਡਾ ਜੀਵਨ ਨਿਆਰਾ ਹੋਏਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ, ਜਬ ਇਹ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਜਦੋਂ ਵਿਪਰਨਾ ਵਾਲੀਆਂ ਰੀਤਾਂ ਕਰਨ ਲੱਗ ਜਾਏਗਾ ਤੇ ਫਿਰ ਇਹ ਮੇਰਾ ਕੁਛ ਨਹੀਂ ਲੱਗਦਾ। ਤੇ ਗੁਰਮੁਖੋ ਆਓ ਧਿਆਨ ਦਿਓ, ਜੇ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਆ, ਸਿੱਖ ਘਰਾਣਿਆਂ ਵਿੱਚ ਸਾਡਾ ਜਨਮ ਹੋਇਆ, ਜਿੱਥੇ ਬਾਹਰੋਂ ਅਸੀਂ
ਨਿਆਰੇ ਰਹਿਣਾ ਵੱਖਰੇ ਰਹਿਣਾ ਹੈ ਉੱਥੇ ਅਸੀਂ ਅੰਦਰੋਂ ਵੀ ਦੁਨੀਆ ਨਾਲੋਂ ਵੱਖਰੇ ਹੋਈਏ ਸਾਡਾ ਨਿਤਨੇਮ ਸਾਡਾ ਜੀਵਨ ਸਭ ਨਾਲੋਂ ਵੱਖਰਾ ਹੋਵੇ ਸਤਿਸੰਗ ਜੀ ਐਡੇ ਵੱਡੇ ਸਮਾਗਮ ਵਿੱਚ ਆਪਾਂ ਹਾਜ਼ਰੀਆਂ ਭਰ ਰਹੇ ਹਾਂ ਪਹਿਲੀ ਬੇਨਤੀ ਤੇ ਆ ਵੀ ਅੰਮ੍ਰਿਤ ਛਕੋ ਸਿੰਘ ਸਜੋ ਜਿਹੜੇ ਰਹਿ ਗਏ ਦਾੜੀਆਂ ਕੇਸ ਰੱਖਣ ਵਾਸਤੇ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਦਾੜੀਆਂ ਕੇਸ ਰੱਖੋ ਭਾਈ ਤਾਰੂ ਸਿੰਘ ਜੀ ਨੇ ਆਪਣੀ ਖੋਪਰੀ ਲੁਹਾ ਲਈ ਕੇਸ ਨਹੀਂ ਕਤਲ ਹੋਣ ਦਿੱਤੇ ਇਹਨਾਂ ਕੇਸਾਂ ਨੂੰ ਸੰਭਾਲ ਕੇ ਰੱਖਿਆ ਕੇਸ ਗੁਰੂ ਕੀ ਮੋਹਰ ਹਨ ਕੇਸ ਸੰਭਾਲ ਕੇ ਰੱਖੋ ਦਾੜੀਆਂ ਕੇਸਾਂ ਦੀ ਰੋਮਾਂ ਦੀ ਬੇਅਦਬੀ ਨਾ ਕਰੋ ਬਾਕੀ ਨਸ਼ਿਆਂ ਦਾ ਤਿਆਗ ਕਰੋ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਅਪਣਾਓ ਜੋ ਸੱਚੇ ਪਾਤਸ਼ਾਹ ਨੇ ਰਾਹ ਵਿਖਾਇਆ ਉਸ ਰਸਤੇ ਤੇ ਚੱਲਦੇ ਚੱਲਦੇ ਆਪਣਾ ਜਨਮ ਸਫਲਾ ਕਰੀਏ ਸਭ ਤੋਂ ਪਹਿਲੀ ਬੇਨਤੀ ਆਪ ਜੀ ਦੇ ਚਰਨਾਂ 'ਚ ਇਹ ਵੇ ਕਿ 12 ਵਜੇ ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ 'ਚ ਭਰ ਰਹੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਅਸੀਂ ਅਰਦਾਸ ਕਰਾਂਗੇ ਤੇ ਸਤਿਗੁਰਾਂ ਦੇ ਹੁਕਮਨਾਮੇ ਆਪਾਂ ਸੁਣਾਂਗੇ ਗੁਰੂ ਸਾਹਿਬ ਜਾਣਗੇ ਤੇ ਫਿਰ ਘਰ ਨੂੰ ਚੱਲਾਂਗੇ ਇਸ ਵੇਲੇ ਤੇ ਘਰਾੜੇ ਚੱਲਦੇ ਆ ਬਹਾਨੇ ਨਾਲ ਸ਼ੁਕਰ ਹੈ ਅੰਮ੍ਰਿਤ ਵੇਲਾ ਵੇਖ ਤੇ ਲਿਆ ਆਖੋ ਸਤਨਾਮ ਅੱਜ ਸਤਿਗੁਰ ਦੇ ਪਿਆਰ 'ਚ ਜੁੜੇ ਤੇ ਹਾਂ ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਦਾ ਵਾਸਤੇ ਸਾਡੀ ਝੋਲੀ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾ ਦਿਓ ਤੇ ਐਸੇ ਜੁੜੀਏ ਕਿ ਫਿਰ ਸਦਾ ਵਾਸਤੇ ਸਾਡੇ ਅੰਦਰ ਚੱਲਦਾ ਰਹੇ ਸਤਨਾਮ ਵਾਹਿਗੁਰੂ ਸਦਾ ਵਾਸਤੇ ਆਓ ਮੇਰਾ ਮਨ ਹੈ ਥੋੜ੍ਹਾ ਜਿਹਾ ਕਿ 2-3 ਮਿੰਟ ਵਾਸਤੇ ਗੁਰਮੰਤਰ ਦਾ ਸਿਮਰਨ ਕਰਕੇ ਫਿਰ ਸਮਾਪਤੀ ਕਰੀਏ ਇੰਨੀ ਸੰਗਤ ਰੋਜ਼ ਰੋਜ਼ ਇਕੱਠੇ ਥੋੜ੍ਹਾ ਹੋਈਦਾ ਕੰਮਾਂ ਕਾਰਾਂ 'ਚ ਧੰਦਿਆਂ ਧੰਧਾਰਿਆਂ 'ਚ ਇੰਨੇ ਕੁ ਫਸੇ ਹਾਂ ਕਿ ਰੋਜ਼ ਰੋਜ਼ ਇੰਨੀ ਸੰਗਤ ਦੇ ਦਰਸ਼ਨ ਨਹੀਂ ਹੁੰਦੇ ਜੇ ਇਕੱਠ ਹੋ ਜਾਵੇ ਉੱਥੇ ਟਿਕਾ ਨਹੀਂ ਹੁੰਦਾ ਤੇ ਸਿਰਫ 2-3 ਮਿੰਟ ਵਾਸਤੇ ਸਾਰਿਆਂ ਵੀਰਾਂ ਨੂੰ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਅੱਖਾਂ ਬੰਦ ਕਰਕੇ ਤੇ ਚੌਂਕੜੇ ਮਾਰ ਕੇ ਸਾਰੇ ਬੈਠੋ ਆਪਣੇ ਸਾਹਮਣੇ ਸੁਰਤ ਕਰਕੇ ਸੱਚੇ ਪਾਤਸ਼ਾਹ ਨੂੰ ਲੈ ਆਓ ਇੱਦਾਂ ਸਮਝੋ ਕਿ ਮੇਰੇ ਸਾਹਮਣੇ ਮੇਰੇ ਸਤਿਗੁਰੂ ਬੈਠੇ ਨੇ ਪੂਰੀ ਇਕਾਗਰਤਾ ਨਾਲ ਸਾਰੇ ਕਿਰਪਾ ਕਰਿਓ ਸਾਰੇ ਬੋਲਿਓ ਬੋਲਣਾ ਵੀ ਆ ਨਾਲ ਨਾਲ ਸੁਰਤ ਕਰਕੇ ਆਪਣੇ ਸਤਿਗੁਰ ਦੇ ਦਰਸ਼ਨ ਕਰਨੇ ਨੇ ਸਾਰੇ ਕਿਰਪਾ ਕਰਿਓ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਸਾਰੇ ਅੱਖਾਂ ਬੰਦ ਕਰਕੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾਂ ਸਾਰੇ ਕਿਰਪਾ ਕਰ
ਵਾਹਿਗੁਰੂ 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 ਵਾਹਿਗੁਰੂ
ਬੋਲੋ
ਵਾਹਿਗੁਰੂ 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 ਵਾਹਿਗੁਰੂ
ਬੋਲੋ
ਵਾਹਿਗੁਰੂ 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 ਵਾਹਿਗੁਰੂ
ਬੋਲੋ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Why do I do?